संत की निंदा जो नहीं पना, संत की निंदा रोगी करना, संत की निंदा जो
ਇਹ ਬਾਣੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਹੈ। ਮੈਂ ਹਰ ਰੋਜ਼ ਹਰ ਅੰਗ ਦੇ ਮੁਤਲਕ ਸਮਝਾਉਣਾ ਹੈ। ਜਿਸ ਤਰ੍ਹਾਂ ਕੱਲ੍ਹ ਸ਼ੀਲ ਦਾ ਅੰਗ ਲਿਆ ਸੀਗਾ ਔਰ ਉਹ ਵੀ ਸਤਸੰਗੀ ਵਾਸਤੇ ਬੜਾ ਜ਼ਰੂਰੀ ਹੈ ਪਾਲਣ ਕਰਨਾ, ਇਸੇ ਤਰ੍ਹਾਂ ਅੱਜ ਨਿੰਦਿਆ ਦਾ ਅੰਗ ਕਿ ਜਿਹੜੀ ਹਰ ਕੌਮ ਨੂੰ ਲੱਗੀ ਹੋਈ ਹੈ ਔਰ ਜਿਹੜੀ ਕੋਈ ਮਿੱਠੀ ਨਹੀਂ, ਕੁਸੈਲੀ ਨਹੀਂ, ਜਿਸ ਦੇ ਵਿੱਚੋਂ ਕੋਈ ਰਸ ਨਹੀਂ ਆਉਂਦਾ ਗਾ ਔਰ ਜਿਸ ਦੇ ਵਿੱਚ ਅਸੀਂ ਪੈ ਕੇ ਆਪਣਾ ਜੀਵਨ ਬਰਬਾਦ ਕਰਦੇ ਹਾਂ। ਨਿੰਦਿਆ ਉਹ ਚੀਜ਼ ਹੈ ਕਿ ਜਿਹੜੀ ਪਿੱਠ ਪਿੱਛੇ ਕਿਸੇ ਦੀ ਬੁਰਿਆਈ ਕਰਨੀ ਜਾਂ ਜਿਸ ਔਗਣ ਦੇ ਮੁਤਲਕ ਕੋਈ ਗਿਆਨ ਨਾ ਹੋਣਾ, ਅਸੀਂ ਜਾਣਦੇ ਵੀ ਨਾ ਹੋਈਏ ਉਸ ਦੇ ਮੁਤਲਕ ਕੁਛ ਔਰ ਉਸ ਦੇ ਮੁਤਲਕ ਅਸੀਂ ਬੁਰਾ ਭਲਾ ਕਹਿ ਦੇਣਾ, ਆਪਣੇ ਗੁਣ ਦੱਸਣੇ, ਦੂਸਰੇ ਦੇ ਔਗੁਣ ਬਿਆਨ ਕਰਨੇ, ਆਪਣੇ ਆਪ ਨੂੰ ਵੱਡਾ ਬਣਨ ਦੀ ਕੋਸ਼ਿਸ਼ ਕਰਨੀ, ਦੂਸਰੇ ਨੂੰ ਛੋਟਾ ਬਣਾਉਣ ਦੀ ਕੋਸ਼ਿਸ਼ ਕਰਨੀ, ਇਸ ਨੂੰ ਨਿੰਦਿਆ ਕਹਿੰਦੇ ਹੈ।
ਦਿਸ ਇਜ਼ ਦੀ ਬਾਣੀ ਆਫ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਡੇਲੀ ਆਈ ਐਮ ਟੇਕਿੰਗ ਡਿਫਰੈਂਟ ਸਬਜੈਕਟਸ ਐਂਡ ਆਲਵੇਜ਼ ਔਨ ਦੈਟ ਆਈ ਗਿਵ ਅ ਟਾਕ। ਯੈਸਟਰਡੇ ਆਈ ਟੁੱਕ ਦੀ ਐਲੀਮੈਂਟ ਆਫ ਚੇਸਟਡੀ ਐਂਡ ਆਈ ਟਾਕਡ ਅਬਾਊਟ ਦੈਟ ਐਂਡ ਯੂ ਵੁੱਡ ਹੈਵ ਨੋਨ ਦੈਟ ਹਾਊ ਮਚ ਇੰਪੋਰਟੈਂਟ ਇਟ ਇਜ਼ ਫੋਰ ਅ ਸਤਸੰਗੀ ਟੂ ਬੀ ਅ ਚੇਸਟ। ਸੋ ਟੁਡੇ ਆਈ ਐਮ ਟੇਕਿੰਗ the subject of criticism of the saints, which is also most important thing from which we have to abstain. Criticism is such a thing that neither it is bitter nor it is sweet. It doesn't have any taste. But all the religions, all the sects and all the people in this world, they all are suffering from this sweet disease. What is criticism? To speak against anybody, not on his face but on his back when he is not present there. That is criticism. To exhibit our good qualities and to point out others' fault also includes in criticism. And if we do not know about anyone and still if we speak about him, if we had not met anyone, but still if we speak against him, that also is included in criticism.
ਕੁਦਰਤ ਦਾ ਅਸੂਲ ਅਸੂਲ ਹੀ ਹੈ। ਜਦ ਅਸੀਂ ਅਸੂਲ ਤੋਂ ਭਟਕਾਂਗੇ ਉਸ ਦੀ ਸਜ਼ਾ ਜ਼ਰੂਰ ਸਾਨੂੰ ਮਿਲੇਗੀ, ਚਾਹੇ ਕੋਈ ਸਤਸੰਗੀ ਹੈ ਚਾਹੇ ਕੋਈ ਬੇਸਤਸੰਗੀ ਹੈ। ਬਲਕਿ ਹਜ਼ੂਰ ਕਿਰਪਾਲ ਕਹਿੰਦੇ ਹੁੰਦੇ ਸੀਗੇ ਕਿ ਅਸੂਲ ਤੋਂ ਭਟਕੇ ਸਤਸੰਗੀ ਨੂੰ ਜ਼ਿਆਦਾ ਸਜ਼ਾ ਮਿਲਦੀ ਹੈ ਕਿਉਂਕਿ ਉਹ ਜਾਣਕਾਰ ਹੁੰਦਾ ਹੈ, ਬੇਸਤਸੰਗੀ ਜਿਹੜਾ ਹੈ ਉਹ ਅਣਜਾਣ ਹੈ, ਉਸਨੂੰ ਪਤਾ ਨਹੀਂ ਕਿ ਐਬ ਕੀ ਚੀਜ਼ ਹੈ ਨਿੰਦਿਆ ਦਾ।
ਦ ਲਾਜ਼ ਆਫ ਨੇਚਰ ਆਰ ਆਲਵੇਜ਼ ਅਨਚੇਂਜੇਬਲ ਐਂਡ ਇਨ ਦੈਟ ਲਾਜ਼ ਨੋਬਡੀ ਇਜ਼ ਪੇਡ, ਬਟ ਦੋਜ਼ ਹੂ ਆਰ ਬ੍ਰੇਕਿੰਗ ਦ ਲਾਅ ਨੋਇੰਗਲੀ ਦੇ ਵਿਲ ਗੈਟ ਮੋਰ ਪਨਿਸ਼ਮੈਂਟ ਦੈਨ ਦ ਪੀਪਲ ਦੋਜ਼ ਹੂ ਵਿਲ ਬ੍ਰੇਕ ਦ ਲਾਅ unknowingly. Master used to say that master can forgive the non-initiate because he doesn't know that he is breaking the law of nature, but the initiate, if knowingly he does that thing, if knowingly he criticizes others, he will definitely get more punishment because he knows, but still he is doing that.
Raja ajasur hoya usne makhol de taur utte santan nu daan ik lid da kita, ghodiyan di lid da, lekin ਸੰਤ ਉਸੇ 'ਤੇ ਖੁਸ਼ ਹੋਏ, ਲਿਜਾ ਕੇ ਰੱਖ ਦਿੱਤੀ। ਕਾਇਦਾ ਇਹ ਹੈ ਕਿ ਜਿਤਨਾ ਵੀ ਕੋਈ ਦਾਨ ਕਰਦਾ ਹੈ ਕਹਿੰਦੇ ਬਈ ਉਸ ਦਾ 10 ਗੁਣਾ ਵੱਧਦਾ ਹੈ। ਔਰ ਉੱਥੇ ਢੇਰ ਲਿੱਦ ਦੇ ਲੱਗਣੇ ਸ਼ੁਰੂ ਹੋ ਗਏ। ਕੁਛ ਵਕਤ ਬਾਅਦ ਸ਼ਿਕਾਰ ਖੇਡਦਾ ਉਹ ਰਾਜਾ ਉੱਧਰ ਨੂੰ ਜਦੋਂ ਗਿਆ, ਸੰਤਾਂ ਨੂੰ ਪੁੱਛਣ ਲੱਗਾ, ਜੀ ਤੁਹਾਡੇ ਪਾਸ ਕੋਈ ਘੋੜਾ ਤਾਂ ਦਿਸਦਾ ਨਹੀਂ ਗਾ, ਕੋਈ ਘੋੜਿਆਂ ਦਾ ਤਵੇਲਾ ਨਹੀਂ ਗਾ, ਐਡਾ ਵੱਡਾ ਲਿੱਦ ਦਾ ਢੇਰ ਕਿਸ ਤਰ੍ਹਾਂ ਲੱਗਿਆ ਹੋਇਆ ਹੈ? ਉਹ ਕਹਿਣ ਲੱਗੇ, ਭਾਈ ਇਹ ਸਾਡੇ ਇੱਕ ਸੇਵਕ ਦਾ ਦਾਨ ਹੈ, ਉਹ ਦਿਨ ਰਾਤ ਵੱਧ ਰਿਹਾ ਹੈ। ਰਾਜੇ ਨੂੰ ਹੋਸ਼ ਆਈ ਕਿ ਇਹ ਤਾਂ ਮੈਂ ਹੀ ਦਾਨ ਕੀਤਾ ਸੀਗਾ। ਉਹ ਕਹਿਣ ਲੱਗੇ, ਕੀ ਜੀ ਇਹ ਮੈਨੂੰ ਖਾਣਾ ਪਏਗਾ? ਉਹ ਕਹਿੰਦੇ, ਹਾਂ ਭਾਈ ਅਸੂਲ ਹੈ, ਇਹ ਹਰ ਇੱਕ ਨੂੰ ਜੋ ਕੋਈ ਬੀਜਦਾ ਉਹੀ ਉਹ ਵੱਢਦਾ ਹੈ। ਮਿਰਚਾਂ ਬੀਜੇਗਾ ਮਿਰਚਾਂ ਕੱਟੇਗਾ, ਕਮਾਦ ਬੀਜੇਗਾ ਕੋਈ ਕਮਾਦ ਕੱਟੇਗਾ। ਸੋ ਉਹ ਕਹਿਣ ਲੱਗਿਆ, ਮੇਰੇ 'ਤੇ ਦਇਆ ਕਰੋ। ਉਹ ਕਹਿਣ ਲੱਗੇ, ਦਇਆ ਬਸ ਇਹੀ ਹੈ ਕਿ ਇਸ ਨੂੰ ਤੂੰ ਇੱਕੋ ਹੀ ਇਸ ਦੇ ਵਿੱਚ ਹੈ ਜੁਗਤੀ, ਅਗਰ ਕੋਈ ਲੋਕ ਤੇਰੀ ਨਿੰਦਿਆ ਕਰਨ ਤਾਂ ਇਹ ਤੂੰ ਇਸ ਤੋਂ ਬਚ ਸਕਦਾ, ਨਹੀਂ ਤੈਨੂੰ ਇਹ ਖਾਣੀ ਪਏਗੀ। ਉਸਨੇ ऐसा कर्म किया कि दिलों वह सच्चा सी, किसी पंडित की लड़की नू महल दे विचों लै गया और उसकी पूजा की, उसकी इज्जत की। उन्हें कह लगा तू रोज ही आ जा कर, मैं तेरी रोज पूजा और इज्जत कराया करूंगा। वह सच्चा सी दिलों, पर लोग लागे निंदा करन, ए जी वेखो बादशाह होके बुरियाई करता है, लेकिन वह बुरे नहीं सन। उसकी जिहड़ी लिद सी वह सब उड़नी शुरू हो गई, लेकिन जितनी को उसने दान करी सी उतनी को उसनू खानी पई, उतनी को रहेगी। जब फिर आया वह कह लगे कि इस पिंड दे तेरे शहर के अंदर एक तेली है जिसने निंदा नहीं करी, अगर वह निंदा करे तो यह भी खत्म हो सकती है। वह उसके कोले भेस वटा के राजा गया, उन्हें कह लगे देख एक रिजत का मालिक होके एक पंडतां की लड़की कुआरी नू आपदे महल दे विच सद्दा किड्डी बुरी गल है। वह तेली नाम का अभ्यासी सीगा। तेली कह लगे देख बई राजे ने अपना किता पाउणा, असी अपना किता पाउणा है, और उहदे पास वह खल कुटन वाली सब्बल सी, वह सब्बल के कढ के कह लगे आ दिसदी है तैनू, अगर जे फिर राजे की गल छेड़ी तो सोच लै तू। और वह राजा शर्मिंदा होकर संत के पास आके कह लग्या जी वह तो निंदा नहीं करता गा, मैं काफ़ी जतन करके आया है। वह कह लगे तू देख लै ये फिर वधनी शुरू हो जाएगी जे तू इसका फिर ना अपाओ किया। उसने कहिंदे कुछ हो मिठे दे विच रला के वह लिदा आकर खाधी और वह फिर रोया। गुरु नानक साहब कहिंदे अजा सो रोवे भीख्या खाए, ऐसी दरगाह मिले सजाए। सो इस वास्ते जदों उसनू खाणी पई वह राजा खुद रोया, और गुरु नानक साहब कहण लगे कि दरगाह दे विच इस तरह की सजा जो करदा कोई उसनू जरूर वढ़ना पैंदा है।
देयर वाज अ किंग हुज नेम वाज अजासर, एंड वंस ही मेड अ जोक ऑफ वन परफेक्ट सेंट। ही गेव हिम सम डोनेशन एंड इन दैट पैकेट he put some dunk of the horse instead of giving any other material. Saints are always gracious and they are very humble. So saint accepted that donation without making any question and without saying anything to the king. But it is a law of nature that whatever thing you are donating, if you have donated that with whole heart, that will go on increasing and that will be written in your account. So when that dunk of the horse, when the saint opened that pack of the horse dung, and after a few days, because that king has given that donation wholeheartedly, that's why that dung went on increasing and increasing. And once when king was passing by the place of the saint, he saw that there were heaps of horse dung there, and he didn't see any horse there. So he asked the saint again to make a joke of him, that saint, I have seen that there is a lot of dung here, but I am not seeing any horse here. So he said that is true, I don't have any horse, but one of my disciple gave me some donation and it is his gift and it is his thing which is increasing, because this is the law of nature that if anyone is giving the donation, he will get its fruit in very much increased amount. So he gave me a little bit of dung, and now as the result of that law of nature, it is increased and here it is. So then king realized that he did a great mistake by giving that very bad thing. And then he said that what will happen to me, because I gave you this thing, what will happen to me? Then saint said that you will have to eat all this horse dung because you have played a joke with me. So king asked that is there any way through which I can escape from this punishment? So saint replied that yes, there is one way. If people start criticizing you, instead of you, they will take this dunk and they will eat that. If they will criticize you, they will take your sins, and in that way you will get their good qualities. So you do such a deed so that people may criticize you. Now king had realized his mistake, and that's why he didn't want to do anything bad again. But still, because saint has told him that you should do such a deed so that people should criticize you, so he went to one pandit's house and he requested the pandit to give his daughter to king, and he told him that I will take your daughter in my palace and there I will worship her, but you please give me your daughter. So when pandit gave his daughter to king brought the daughter of pandit in the palace, and everybody was seeing that an old king has brought a young daughter of a pandit in the palace. And after bringing the daughter in the palace, he worshiped her and he said or that daily you should come here and always I will worship you. People were not knowing the truth that what is happening in the palace. So they started making many guesses, and many people started criticizing the king, saying that look at this king, he is an old man, he has queens, but still he is fond of this young daughter of Pandit and he is doing very bad thing. People didn't know the truth and then also they were criticizing him. So all the dunk of horse which was increased started diminishing, because when the people were criticizing, the sin of king were going in their account and their good qualities were coming in the account of the king. And in that way, all that increased dunk was finished one day, and then king stopped doing that deed. After that, he didn't bring the daughter in the palace and didn't worship her. So once again, when king came to the place where the saint was living, he saw the little bag of the dunk which he has donated to the saint, and he said that, "I have finished all the dung, but still this is remaining. So what will happen to this? Will I have to eat all this dung?" King seemed to reply that, "Definitely, because you have played a joke with me. So definitely you will have to eat this with your mouth." And saint told him that, "Again you go and try and do something so that people should criticize you more, so that this should also be finished. And I will tell you one thing, that there is one oil merchant in your kingdom who has not criticized you. Otherwise, everybody in your kingdom has criticized you and they have shared all this dung. So you go to that oil merchant and do such a thing that so that he may speak anything against you." So king disguised himself in some other form and he came to the oil merchant and he said that, "What a type of people you are. You see, your king, he is a great king, but still he has done this bad deed. Daily he brought the daughter of the Pandit in the palace, and who knows that what he has done with her." And in that way, he started criticizing himself in the oil merchant so that he may also add something. But oil merchant, because he was a meditator on Naam, and he knew that what he will lose if he will criticize, how much lower he will go in the meditation, that's why he didn't criticize. But instead he said that, "Oh gentlemen, we should not bother about him. Whatever the king has done, he will pay for that, and we should not worry about him, and it is not good thing for you to criticize anyone in front of me, because I don't want to hear the criticism." So but still the king started and kept criticizing the king himself, so that he should also add something. So oil merchant took out one big stick and he said that, "Oh man, if you will not go away from me, if you will not stop criticizing king, I will give you a very good beating." And in that way, king ran away from that place and he came back to saint and replied that he is not ready to criticize me. "So what will happen to this remaining dung?" He replied that, "You do any mean, but you have to eat that. If you will not eat this dung, or if you will not find any way to finish this dung, again this will start increasing and again you will have to do the same thing which you did this time." So it is said in the history that King Ajasa had to eat that dung. He ate some of the dung, mixing it with some sweet thing, and anyway he finished that dung. Because whatever you will sow, you will have to reap that. If you have sown chilies, you cannot harvest sugar cane, and in that way you cannot get the sweetness of sugar. If you have sown chilies, you will definitely have to harvest chilies and you have to eat the chilies. In the same way, whatever the king did, he had to pay for that. Guru Nanak Sahib also has written about King Ajasar, that King Ajasar criticized the saint, and in that way when he played joke of saint, this thing happened to him. And after telling all the story, he says that in the end he realized and he repented. So this is the advantage or say disadvantage of criticizing others.
ਮਹਾਰਾਜ ਸਾਹਿਬ ਨੇ ਸਿੰਘ ਕਹਿੰਦੇ ਹੁੰਦੇ, ਜਿਹਦੀ ਤੁਸੀਂ ਨਿੰਦਿਆ ਕਰਦੇ ਹੋ ਉਹਦੇ ਜਿਤਨੇ ਵੀ ਐਬ ਹੈ ਉਹ ਤੁਹਾਡੇ ਖਾਤੇ ਦੇ ਵਿੱਚ ਜਮ੍ਹਾਂ ਹੋਣਗੇ, ਤੁਹਾਡੇ ਜਿਤਨੇ ਵੀ ਗੁਣ ਹੈ ਉਹ ਉਸਦੇ ਖਾਤੇ 'ਚ ਜਮ੍ਹਾਂ ਹੋ ਜਾਣਗੇ, ਉਹਦੇ ਜਿਤਨੇ ਵੀ ਐਬ ਹੈ, ਜਿਤਨੀਆਂ ਬਿਮਾਰੀਆਂ ਉਹ ਤੁਹਾਨੂੰ ਮਿਲਣਗੀਆਂ, ਇਸ ਵਾਸਤੇ ਇਸ ਹਥਿਆਰ ਤੋਂ ਬਚਣਾ ਚਾਹੀਦਾ।
ਮਹਾਰਾਜ ਸਾਵਨ ਸਿੰਘ ਜੀ ਯੂਜ਼ ਟੂ ਸੇ ਦੈਟ ਇਫ ਯੂ ਆਰ ਕ੍ਰਿਟੀਸਾਈਜ਼ਿੰਗ ਐਨੀਵਨ, ਆਲ ਯੂਅਰ ਗੁੱਡ ਕੁਆਲਿਟੀਜ਼ ਵਿਲ ਗੋ ਇਨ ਹਿਸ ਅਕਾਊਂਟ ਐਂਡ ਆਲ ਹਿਸ ਬੈਡ ਕੁਆਲਿਟੀਜ਼ ਸਿੰਸ ਐਂਡ ਆਲ ਹਿਸ ਡਿਜ਼ੀਜ਼ ਆਰ ਆਲ ਦ ਬੈਡ ਕਰਮਾਸ ਵਿਚ ਹੀ ਇਜ਼ ਸਪੋਜ਼ਡ ਟੂ ਪੇ ਆਫ will come to your account. So we should try to be to keep ourselves safe from this very dangerous weapon.
ਔਰ ਹਜ਼ੂਰ ਮਹਾਰਾਜ ਜੀ ਸੀ ਰਾਜ ਦੇ ਮਹਾਤਮਾ ਸ਼ਾਦੀ ਦੀ ਮਿਸਾਲ ਦੇ ਕੇ ਸਮਝਾਉਂਦੇ ਹੁੰਦੇ ਸੀਗੇ। ਉਹਨੇ ਕਿਹਾ ਸੀ, ਅਗਰ ਮੈਂ ਨਿੰਦਿਆ ਕਰਨੀ ਹੋ ਤਾਂ ਆਪਣੀ ਮਾਤਾ ਦੀ ਕਰੂੰਗਾ, ਤਾਂ ਕਿ ਜਿਹੜਾ ਸ਼ੁਭ ਗੁਣ ਹੈ ਉਹ ਸਾਡੇ ਘਰ ਦੇ ਵਿੱਚ ਰਹੇ, ਦੂਸਰੇ ਦੇ ਘਰੇ ਤਾਂ ਨਾ ਜਾਏ।
ਹਜ਼ੂਰ ਮਹਾਰਾਜ ਜੀ ਯੂਜ਼ ਟੂ ਸੇ ਅਬਾਊਟ ਸ਼ੇਖ ਸਾਦੀ ਆਫ ਸਿਰਾਜ, ਹੀ ਯੂਜ਼ ਟੂ ਸੇ ਦੈਟ If I have to criticize, I will criticize my mother, so that all the good deeds or good qualities should may remain in our own home.
Guru Nanak Sahib kehnde hai, par nindya par mal mukh sudhi. Aap kehnde hai, jehdi prai nindya karni hai, oh is tarah jive koi dusre aadmi di mail munh de naal khaan hundi hai.
Guru Nanak Sahib says that criticizing other is just like eating his rubbish with our mouth.
Aur eh us mahatma di bani hai, Guru Arjan Dev Ji Maharaj di. ਕਿ ਜਿਹਨੂੰ ਸ਼ਰ੍ਹਾਂ ਦੇ ਕੈਦੀਆਂ ਨੇ ਔਰ ਹੀਰਖਾ ਦੇ ਵਿੱਚ ਜਿਹੜੇ ਜਲ ਰਹੇ ਸੀਗੇ ਉਹਨਾਂ ਨੇ ਜੂਨ ਦੇ ਮਹੀਨੇ ਦੇ ਅੰਦਰ ਜਦੋਂ ਬਹੁਤ ਸਾਰੀ ਗਰਮੀ ਹੁੰਦੀ ਹੈ ਹਿੰਦੁਸਤਾਨ ਦੇ ਅੰਦਰ ਉਦੋਂ ਤੱਤੇ ਤਵੇ 'ਤੇ ਬਿਠਾਇਆ ਔਰ ਤੱਤਾ ਰੇਤਾ ਸਿਰ ਦੇ ਵਿੱਚ ਪਵਾ ਕੇ ਆਪ ਨੂੰ ਤਸੀਹੇ ਦਿੱਤੇ ਗਏ
ਸੋ ਦਿਸ ਇਜ਼ ਦੀ ਬਾਣੀ ਆਫ ਸੱਚ ਮਹਾਤਮਾ ਗੁਰੂ ਅਰਜਨ ਦੇਵ ਜੀ ਹੂ ਵਾਸ ਟੌਰਚਰਡ ਵੈਰੀ ਬੈਡਲੀ ਬਾਈ ਦੀ ਪੀਪਲ ਐਂਡ ਇਟ ਵਾਸ ਦਾ ਮੰਥ ਆਫ ਜੂਨ ਵਿਚ ਇਜ਼ ਵੈਰੀ ਮੱਚ ਵੈਰੀ ਹੌਟ ਮੰਥ ਐਂਡ ਇਨ ਦੈਟ ਮੰਥ ਹੀ ਵਾਸ ਮੇਡ to sit on the hot coals and after that he was thrown in the hot boiling water and hot sand was thrown in his head and in that way he was tortured
aap da itne kasoor si ke aap hazaron aadmiyan nu malik de naal mila rahe sige aur prabhu de naal pyar paida kar rahe si bhakti marg dass rahe sige
his fault was that he was connecting thousands of people to god and he was preaching the path which was leading the souls back to god
ਲੇਕਿਨ ਮਹਾਤਮਾ ਸਾਨੂੰ ਸਮਝਾਉਂਦੇ ਆ ਸੱਚ ਆਖਰ ਸੱਚ ਹੈ ਇਨਸਾਨ ਸੱਚ ਤੇ ਖੜਾ ਰਵੇ
ਬਟ ਮਹਾਤਮਾ ਸੇ ਦੈਟ ਟਰੁੱਥ ਇਜ਼ ਟਰੁੱਥ ਵਨ ਸ਼ੁੱਡ ਆਲਵੇਜ਼ ਹੋਲਡ ਔਨ ਟੂ ਟਰੁੱਥ
ਹੋਛਾ ਆਦਮੀ ਜਿਹੜਾ ਹੈ ਉਹ ਆਪਦੀ ਸਫਾਈ ਪੇਸ਼ ਕਰਦਾ ਹੈ ਸਿਆਣਾ ਆਦਮੀ ਵਕਤ ਦੀ ਉਡੀਕ ਦੇ ਵਿੱਚ ਹੁੰਦਾ ਹੈ ਉਹ ਕਹਿੰਦਾ ਵਕਤ ਆਪਣੇ ਆਪ ਹੀ ਦੱਸ ਦੇਵੇਗਾ
ਦ ਲੋ ਮੈਨ ਆਲਵੇਜ਼ ਆਰਗਿਊਸ ਐਂਡ ਦ ਵਾਈਸ ਮੈਨ ਹੀ ਆਲਵੇਜ਼ ਵੇਟਸ ਫਾਰ ਦ ਟਾਈਮ ਬਿਕੋਜ਼ ਟਾਈਮ ਪ੍ਰੂਵਸ
ਕਦੇ ਕਾਗਜ਼ ਦੇ ਫੁੱਲ ਦੇ ਵਿੱਚੋਂ ਖੁਸ਼ਬੂ ਨਹੀਂ ਆਉਂਦੀ ਗੀ ਸਚਾਈ ਨੂੰ ਕਦੇ ਬਨਾਵਟ ਦੇ ਅਸੂਲਾਂ ਨਾਲ ਅਸੀਂ ਛੁਪਾ ਨਹੀਂ ਸਕਦੇ ਗੇ
ਜਸਟ ਐਸ ਵੀ ਕੈਨੋਟ ਸਮੈਲ ਦ ਫ੍ਰੈਗਰੈਂਸ ਫਰੋਮ ਦੀ ਆਰਟੀਫਿਸ਼ਲ ਫਲਾਵਰਸ ਇਨ ਦ ਸੇਮ ਵੇ ਵੀ ਕੈਨੋਟ ਫਿਨਿਸ਼ ਦ ਟਰੁੱਥ ਬਾਈ ਯੂਜ਼ਿੰਗ ਐਨੀ ਮੀਨਸ
ਲੇਕਿਨ ਜਿਸ ਵਕਤ ਦੀ ਹਕੂਮਤ ਨੇ ਆਪ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਸੀਗਾ ਅੱਜ ਉਹਨਾਂ ਦਾ ਹਿੰਦੁਸਤਾਨ ਦੇ ਵਿੱਚ ਕੋਈ ਨਾਮ ਤੱਕ ਨਹੀਂ ਲੈਂਦਾ ਬੁਰਾ ਭਲਾ ਕਹਿੰਦੇ ਆ ਲੇਕਿਨ ਆਪ ਜਿਸ ਦਿਨ ਜੂਨ ਦੇ ਮਹੀਨੇ ਜਦੋਂ ਇਹਨਾਂ ਨੂੰ ਸਖ਼ਤ ਤਸੀਹੇ ਦੇ ਕੇ ਗਰਮੀ ਦੇ ਨਾਲ ਸ਼ਹੀਦ ਕੀਤਾ ਸੀਗਾ ਉਸ ਦਿਨ ਹਿੰਦੁਸਤਾਨ ਭਰ ਦੇ ਅੰਦਰ ਲੋਕ ਬਰਫ਼ ਵਾਲਾ ਠੰਡਾ ਪਾਣੀ ਪਿਉਂਦੇ ਆ ਮਿੱਠਾ ਪਾਣੀ ਪਿਉਂਦੇ ਆ ਗੱਡੀਆਂ ਘਲਿਆਰ ਲੈਂਦੇ ਆ ਬੱਸਾਂ ਘਲਿਆਰ ਲੈਂਦੇ ਆ ਲੇਕਿਨ ਉਸ ਵਕਤ ਜਦੋਂ ਲੋਕ ਪਾਣੀ ਪੀਂਦੇ ਆ ਠੰਡਾ ਔਰ ਹਰ ਜਗ੍ਹਾ ਹਿੰਦੁਸਤਾਨ ਦੇ ਵਿੱਚ ਛਬੀਲਾਂ ਲੱਗ ਜਾਂਦੀਆਂ ਹੈ ਉਦੋਂ ਉਸ ਵਕਤ ਦੀ ਹਕੂਮਤ ਨੂੰ ਵੀ ਲਾਹਣਤਾ ਮਾਰਦੇ ਆ ਕਿ ਉਹਨਾਂ ਨੇ ਅੱਜ ਦੇ ਦਿਨ ਇੱਕ ਮਹਾਤਮਾ ਦੇ ਨਾਲ ਐਸਾ ਸਲੂਕ ਕੀਤਾ ਸੀਗਾ
ਦ ਰੂਲਰਸ ਆਫ ਦੈਟ ਟਾਈਮ ਹੂ ਟੌਰਚਰਡ ਗੁਰੂ ਅਰਜਨ ਦੇਵ ਐਂਡ ਗਿਵਿੰਗ ਹਿਮ ਵੈਰੀ ਹੌਟ ਟੌਰਚਰਸ ਦੋਜ਼ ਹੂ ਮੇਡ ਹਿਸ ਲਾਈਫ ਟੂ ਕਮ ਐਂਡ ਟੂ ਐਂਡ ਡੈਥ ਨੋਬਡੀ ਰਿਮੈਂਬਰਸ ਦੈਮ ਇਨ ਦਿਸ ਡੇਜ਼ ਇਨ ਇੰਡੀਆ ਬਟ ਔਨ ਦ ਡੇ ਵੈਨ ਹੀ ਵਾਸ ਟੌਰਚਰਡ ਟੂ ਡੈਥ ਪੀਪਲ ਮੋਸਟਲੀ ਦ ਸਿੱਖ ਪੀਪਲ ਦੇ ਆਰ At many places they are distributing sweet water, very cold water and when people drink that water and at that time they remember Guru Arjan Dev but on the same time they curse and they say very bad about the people, those who tortured Guru Arjan Dev. They remember Guru Arjan Dev with much love and on the other side those who did very bad things to Guru Arjan Dev, they are not remembered.
ਮਹਾਤਮਾ ਦੀ ਕਬਰ ਵੀ ਇਸ ਦੁਨੀਆਂ 'ਚ ਜਿਉਂਦੀ ਹੁੰਦੀ ਹੈ ਔਰ ਜਿਨ੍ਹਾਂ ਲੋਕਾਂ ਨੇ ਉਹਨਾਂ 'ਤੇ ਚਿੱਕੜ ਸਿੱਟਿਆ ਹੁੰਦਾ ਬੁਰਾ ਭਲਾ ਕਿਹਾ ਹੁੰਦਾ ਹੈ ਉਹਨਾਂ ਦੇ ਲੋਕ ਹਮੇਸ਼ਾ ਵਾਂਗ ਉਹਨਾਂ ਦੀ ਕਬਰ ਨੂੰ ਅਲੰਬੇ ਮਿਲਦੇ ਰਹਿੰਦੇ ਆ
ਦ ਟੂਮਸ ਆਫ ਮਹਾਤਮਾਸ ਆਰ ਆਲਵੇਜ਼ ਅਲਾਈਵ ਇਨ ਦਿਸ ਵਰਲਡ ਨੋ ਮੈਟਰ ਦੇ ਹੈਵ ਲੈਫਟ ਬੋਡੀ ਥਾਊਜ਼ੈਂਡਸ ਆਫ ਇਅਰਸ ਬੈਕ ਬਟ ਸਟਿਲ ਦੈਟ ਟੂਮ ਸਪੀਕਸ ਐਂਡ ਇਟ ਇਜ਼ ਅਲਾਈਵ ਬਟ ਦ ਪੀਪਲ ਦੋਜ਼ ਹੂ ਹੈਵ ਟੌਰਚਰਡ ਦੈਮ ਦੇ ਆਲਸੋ ਹੈਵ ਦ ਗ੍ਰੇਵਸ ਬਟ ਨੋਬਡੀ ਗਿਵਸ ਐਨੀ ਅਟੈਂਸ਼ਨ ਟੂ ਦੈਮ
ਔਰ ਐਸੇ ਲੋਕਾਂ ਵਾਸਤੇ ਸੇਖ ਫਰੀਦ ਜੀ ਕਹਿੰਦੇ ਆ ਜਾਲਣ ਗੌਰਾਂ ਨਾਲ ਉਲਾਂਬੇ ਜੀ ਸਹੇ ਔਰ ਉਹ ਕਬਰਾਂ ਦੇ ਵਿੱਚ ਉਹਨਾਂ ਦੇ ਤਨ ਨੂੰ ਕੀੜੇ ਖਾ ਜਾਂਦੇ ਆ ਔਰ ਉਸ ਤੋਂ ਬਾਅਦ ਉਹਨਾਂ ਦੀ ਕਬਰ ਹਮੇਸ਼ਾ ਹੀ ਉਲਾਂਬੇ ਸਹਿੰਦੀ ਹੈ ਲੋਕ ਕਹਿੰਦੇ ਐਡਾ ਭੈੜਾ ਆਦਮੀ ਹੋਇਆ ਸੀਗਾ ਜਿਸ ਨੇ ਸੰਤਾਂ ਮਹਾਤਮਾ ਨੂੰ ਵੀ ਕਸ਼ਟ ਦਿੱਤਾ
ਐਂਡ ਫਾਰ ਸੱਚ ਪੀਪਲ ਸ਼ੇਖ ਫਰੀਦ ਜੀ ਸੇਜ਼ ਦੈਟ ਇਵਨ ਦੋ ਦੇ ਡਾਈ ਬਟ ਸਟਿਲ ਪੀਪਲ ਆਰ ਬਲੇਮਿੰਗ ਦੈਮ ਦੇਅਰ ਬਾਡੀਜ਼ ਆਰ ਈਟਨ ਅਪ ਬਾਈ ਦੀ ਇਨਸੈਕਟਸ ਬਟ ਸਟਿਲ ਆਲਵੇਜ਼ ਪੀਪਲ call them with the bad names and always people remember that he was very bad man
jyada si kise di khilafat karde ha kise mahatma di assi odo 2 mint waste sochde ni ki is da aakhir hasar ki hoega mainu is da ki anaam milega
when people are speaking against any mahatma they do not think that what will be the result and what will be the reaction of this bad deed what he will get
aur guru arjan dev ji maharaj kehnde ha sant di nindya ਜੋਨੀਆਂ ਦੇ ਵਿੱਚ ਸਾਨੂੰ ਲੈ ਜਾਂਦੀ ਹੈ ਔਰ ਉਹਨਾਂ ਦੀ ਨਿੰਦਿਆ ਜਿਹੜੀ ਹੈ ਉਹ ਸਾਨੂੰ ਹਮੇਸ਼ਾ ਰੋਗਾਂ ਦੇ ਵਿੱਚ ਗ੍ਰਸਤ ਦਿੰਦੀ ਹੈ
ਸੋ ਇਨ ਦਿਸ ਸੇਮ ਗੁਰੂ ਅਰਜਨ ਦੇਵ ਜੀ ਸੇਜ਼ ਦੈਟ ਦ ਕ੍ਰਿਟਿਸਿਜ਼ਮ ਆਫ ਦ ਸੇਂਟ ਟੇਕ ਅਸ ਇਨ ਟੂ ਦੀ ਸਾਈਕਲ ਆਫ ਬਰਥ ਐਂਡ ਡੈਥ ਐਂਡ ਦ ਕ੍ਰਿਟਿਸਿਜ਼ਮ ਆਫ ਸੇਂਟਸ ਬਿਕਮ ਦ ਰੀਜ਼ਨ ਆਫ ਮੈਨੀ ਡਿਜ਼ੀਜ਼
ਸੰਤ ਕੀ ਨਿੰਦਾ ਜੋਨੀ ਪਵਨ ਸੰਤ ਕੀ ਨਿੰਦਾ ਰੋਗੀ ਕਰਨਾ ਸੰਤ ਕੀ ਨਿੰਦਾ ਦੁਖ ਸਾਮ ਜਾਨ ਦੈਤ ਨਿੰਦਕ ਕੋ ਜਾਮ
ਹੁਣ ਆਪ ਕਹਿੰਦੇ ਆ ਕਿ ਸੰਤਾਂ ਮਹਾਤਮਾ ਦੀ ਨਿੰਦਿਆ ਦਾ ਸਾਨੂੰ ਕੀ ਵੀ ਮਿਲਦਾ ਹੈ ਜਮ ਵੀ ਕਸ਼ਟ ਦਿੰਦਾ ਹੈ ਕਿਉਂਕਿ ਮਹਾਤਮਾ ਨਿਰਵੈਰ ਹੁੰਦੇ ਹੈ ਉਹਨਾਂ ਦਾ ਕਿਸੇ ਨਾਲ ਵੈਰ ਨਹੀਂ ਹੁੰਦਾ ਗਾ ਇਸ ਵਾਸਤੇ ਆਪ ਕਹਿੰਦੇ ਆ ਕਿ ਜਿਤਨੇ ਵੀ ਕਸ਼ਟ ਹੈ ਉਹ ਨਿੰਦਕ ਦੇ ਸਿਰ ਆ ਕੇ ਪੈ ਜਾਂਦੇ ਹੈ
ਨਾਉ ਹੀ ਸੇਜ਼ ਦੈਟ ਵਟ ਆਰ ਦ ਵੇਜਸ ਵਿਚ ਵੀ ਗੈਟ ਫਾਰ ਦਿਸ ਵਰਕ ਦ ਵਰਕ ਆਫ ਕ੍ਰਿਟੀਸਾਈਜ਼ਿੰਗ ਦ ਸੇਂਟਸ ਐਂਡ ਮਹਾਤਮਾਸ ਹੀ ਸੇਜ਼ ਦੈਟ ਨਾਟ ਈਵਨ ਦੀ ਯਮਾ ਦੀ ਏਂਜਲ ਆਫ ਡੈਥ ਫਰਗੀਵਸ ਅਸ because mahatmas are always without enmity and the angels of death also know that so for such people the angels of death come and they give them trouble
guru arjan dev ji maharaj kende hai ke sant sharan jo jan parai so jan udar nahar sant ki nindya nanaka bahur bahur avatar aap kende hai ke jo santan di sharan prapt karde hai unna da udhar ho janda hai jehde unna di nindya de vich lag jande hai ਉਹ ਬਹੁਰ ਬਹੁਰ ਅਵਤਾਰ ਕਿਉਂ ਵਾਰੀ ਵਾਰੀ ਜੰਮਦੇ ਆ ਮਰਦੇ ਆ ਇੱਥੋਂ ਤੱਕ ਕਿ ਬਿਸ਼ਟਾਂ ਦੇ ਕੀੜਿਆਂ ਤੱਕ ਵੀ ਜਾ ਕੇ ਹੋਣਾ ਪੈਂਦਾ ਹੈ
ਗੁਰੂ ਨਾਨਕ ਸਾਹਿਬ ਸੇ ਦੈਟ ਦੋਜ਼ ਹੂ ਆਰ ਟੇਕਿੰਗ ਰਿਫਿਊਜ ਇਨ ਦ ਸੇਂਟਸ ਇਨ ਦ ਮਾਸਟਰਸ ਦੇ ਆਰ ਲਿਬਰੇਟਡ ਬਟ ਦੋਜ਼ ਹੂ ਆਰ ਡੂਇੰਗ ਦਿਸ ਵਰਕ ਆਫ ਕ੍ਰਿਟੀਸਾਈਜ਼ਿੰਗ ਦ ਸੇਂਟਸ ਐਂਡ ਮਹਾਤਮਾਸ ਦੇ ਆਰ ਆਲਵੇਸ ਕਮਿੰਗ ਬੈਕ ਇਨ ਦਿਸ ਵਰਲਡ ਐਂਡ ਦੇ ਗੋ ਇਨ ਮੈਨੀ ਡਿਫਰੈਂਟ ਬਾਡੀਜ਼ ਈਵਨ ਦੇ ਹੈਵ ਟੂ ਗੋ ਇਨ ਦ ਵੈਰੀ ਲੋਵੈਸਟ ਬਾਡੀਜ਼ ਆਫ ਦ ਇਨਸੈਕਟਸ ਐਂਡ ਸਮਟਾਈਮਸ ਦੇ ਹੈਵ ਟੂ ਟੇਕ ਬਰਥ ਐਸ ਦ ਇਨਸੈਕਟਸ ਆਫ ਦ ਡਰਟ ਐਂਡ ਦੇ ਈਟ ਡਰਟ they are made out of dirt and in the end they become dirt
sant ki ninda dukh sama dan dat nindak ko jama sant sang kare jo baad ਤਿੰਨ ਨਿੰਦਕ ਨਾਹੀਂ
ਹੁਣ ਗੁਰੂ ਸਾਹਿਬ ਕਹਿੰਦੇ ਆ ਜੋ ਸੰਤਾਂ ਦੇ ਨਾਲ ਵਾਦ ਵਿਵਾਦ ਕਰਦਾ ਹੈ ਆਪ ਕਹਿਣ ਲੱਗੇ ਉਹਨੂੰ ਉਸ ਦੇ ਵਿੱਚੋਂ ਕੋਈ ਰਸਤਾ ਆਉਂਦਾ ਨਹੀਂ ਗਾ ਕੋਈ ਉਹਦਾ ਫਾਇਦਾ ਨਹੀਂ ਹੁੰਦਾ ਗਾ
ਹਾਂ ਗੁਰੂ ਸਾਹਿਬ ਸੇ ਦੈਟ ਦੋਜ਼ ਹੂ ਆਰ ਇਨਵੋਲਵਡ ਇਨ ਦੀ ਆਰਗੂਮੈਂਟ ਵਿਦ ਦ ਸੇਂਟਸ ਦੇ ਡੂ ਨਾਟ ਗੈਟ ਐਨੀਥਿੰਗ ਫਰੋਮ ਦੈਟ
ਸੰਤ ਸੰਗ ਕਰੇ ਜੋ ਬਾਦ ਤਿੰਨ ਨਿੰਦਕ ਨਾਹੀਂ ਕਿਛ ਸਾਦ ਭਗਤ ਕੀ ਨਿੰਦਾ ਕੰਧ ਛਿਦਾਵੇ ਭਗਤ ਕੀ ਨਿੰਦਾ ਨਰਕ ਪਹੁੰਚਾਵੇ
ਹੁਣ ਗੁਰੂ ਸਾਹਿਬ ਕਹਿੰਦੇ ਆ ਕਿ ਮਾਲਕ ਦੇ ਪਿਆਰਿਆਂ ਦੀ ਜੋ ਨਿੰਦਿਆ ਕਰਦਾ ਹੈ ਜਿਸ ਤਰ੍ਹਾਂ ਕੰਧ ਦੇ ਵਿੱਚ ਛੇਦ ਜਾਂ ਲੱਕੜੀ 'ਚ ਛੇਦ ਕੀਤਾ ਜਾਂਦਾ ਹੈ ਇਸ ਤਰ੍ਹਾਂ ਦਾ ਉਹਦਾ ਜਿਸਮ ਕਿਆ ਕੋਹੜੀ ਦਾ ਜਿਸਮ ਮਿਲਦਾ ਹੈ ਇਸ ਵਾਸਤੇ ਉਹ ਨਰਕ ਦੇ ਵਿੱਚ ਜਾਂਦਾ ਹੈ ਬੜੇ ਬੜੇ ਕਸ਼ਟ ਉਸ ਦੇ ਵਾਸਤੇ ਮਾਲਕ ਨੇ ਰੱਖੇ ਹੈ
ਨਾਉ ਹੀ ਸੇ ਦੈਟ ਦੋਜ਼ ਹੂ ਆਰ ਕ੍ਰਿਟੀਸਾਈਜ਼ਿੰਗ ਦ ਬਿਲੋਵਰਸ ਆਫ ਗੋਡ ਦੇ ਆਰ ਗੈਟਿੰਗ ਸੱਚ ਅ ਪਨਿਸ਼ਮੈਂਟ ਫਾਰ ਫਰੋਮ ਗੋਡ ਦੈਟ ਜਸਟ ਐਸ ਦ ਹੋਲ ਇਜ਼ ਮੇਡ ਇਨ ਦ ਵੁੱਡ ਔਰ ਦ ਹੋਲ ਇਜ਼ ਮੇਡ ਇਨ ਦ ਵਾਲ ਇਨ ਦ ਸੇਮ ਵੇ ਦੇ ਆਲਸੋ ਗੈਟ ਦ ਬਾਡੀ ਇਨ ਵਿਚ ਗੋਡ ਹੈਜ਼ ਪੁੱਟ ਦ ਹੋਲ and sometimes even they get the body of leper and in that way they become the owner of hells
bhagat ki ninda kand chhedave bhagat ki ninda narak punchave bhagat ki ninda garb mein gale ਭਗਤ ਕੀ ਨਿੰਦਾ
ਹੁਣ ਆਪ ਕਹਿੰਦੇ ਆ ਅਗਰ ਅਸੀਂ ਮਾਲਕ ਦੇ ਪਿਆਰਿਆਂ ਦੀ ਨਿੰਦਿਆ ਕਰਦੇ ਹਾਂ ਐਸੇ ਜੀਵਾਂ ਨੂੰ ਕਿੱਥੇ ਜਾ ਕੇ ਜਨਮ ਮਿਲਦਾ ਹੈ ਔਰ ਕੀ ਉਹਨਾਂ ਨੂੰ ਸਜ਼ਾ ਮਿਲਦੀ ਹੈ और वह हमेशा वास्ते ऐसे जाके गर्भा दे विच गाले जांदे है, कई गर्भ दे विच ही खत्म हो जांदे है, कोई 8 महीनों का, कोई 7 महीनों का, कोई 6 महीनों का, और थोड़ा बहुत ही अजे बनया हुंदा पेट दे विच उदों खत्म हो जांदा है। इस वास्ते आप कहिंदे पाप का निंदक गर्भ में गला है और भगतां दा निंदक जिहड़ा है आप कहिंदे राज ते टला है, और अगर उस दे उसनू कोई अच्छा सुख भी मिलता हो तो वह भी खत्म हो जाता है, अच्छा कर्म भी जो पहले किया वह भी खत्म हो जाता है।
Now he says that those who are criticizing the beloveds of God and the devotees of God, what is the punishment which they will get and where they will go and take the birth? He says that they will, when they will be in the womb of the mother, it doesn't matter if they are in any body, but they will not become as the complete body, and in the womb they will be finished, and this is very terrible punishment. That's why he said that criticizing saints and Mahatmas, this punishment can also come. And if he is having any good karmas, or if he is getting very good enjoyments and happiness in this world, because he is making the new bad karmas, that's why all the fruit of his past good karmas go away, and in that way he suffers in this world also.
भगत की निंदा गर्भ में गले, भगत की निंदा राज ते टले, निंदक की गत कतहु ना है, आप बीज आपे ही खाए।
हुण गुरु अर्जन देव जी महाराज कहिंदे आ कि निंदक दी किते भी गति नहीं हुंदी गी, आप कहिंदे ओ आप बीज के खुद ही उस नूं खांदा है, ए नहीं कि ओदा कर्म कोई होर भोगदा है, ओ अपने वास्ते बुरा बीज रिहा हुंदा है, उहने खुद खाणा है।
नाउ गुरु अर्जन देव जी सेज दैट क्रिटिक डजंट गेट लिबरेटेड, बिकॉज़ व्हाटएवर ही इज सोइंग ऑलवेज ही इज रीपिंग दैट, व्हाटएवर ही हैज ग्रोन ओनली ही विल ईट दैट, व्हाटएवर डिड ही हैज डन ही विल हैव टू पे इट्स रिएक्शन।
निंदक की गत कतहु ना है, आप बीज आपे ही खाए, चोरी जार जुआर ते बुरा, अनहोना पार निंदक सिर तरा।
हुण गुरु अर्जन देव जी महाराज कहिंदे आ कि चोर तो भी बुरा है, जुआरीए तो भी बुरा है, और कहिंदे जिहड़ा नहीं भी भार निंदक दे सिर तरना ओह भी मालक दी तरफों उस दे सिर टिक जांदा है।
नाउ गुरु अर्जन देव जी सेड दैट अ क्रिटिक ऑफ द महात्मा इज मच वर्स देन अ थीफ, इज मच वर्स देन अ गैम्बलर, एंड द बर्डन ऑफ द सेंट्स व्हिच नोबडी एल्स इज हैविंग दैट इज कैरीड बाय द क्रिटिक ऑफ सेंट।
चोर जार जुआर ते बुरा, अनहोंदा पार निंदक सिर तरा, पार ब्रह्म के भगत निर्वैर, सो निस्तर जो पूजे पैर।
आप प्यार ना समझाते हैं कि जो मालक दे भगत है वो पार ब्रह्म दे विच पहुंचे हुंदे है, आप कहिंदे जिहड़ा उत्थे पहुंच जावे उस मंजिल दे विच वो निर्वैर हो जांदा है, उहदा किसी दे नाल वैर नहीं हुंदा गा, जो निर्वैर दे नाल वैर रचाउंदा है वो हमेशा ही जाके दरगाह दे विच हार जांदा है।
Now lovingly he make us understand that the beloveds of God, those who are reaching to the power brahm, they become free from all the enmity and they do not have any enemy. So if anyone becomes the enemy of such a person who doesn't have any enemy, for such a person there is no place in this world.
Par brahm ke bhagat nirvair, so nistar puja pair, adi purakh nindak नानक किरत न जाए मिटाया।
हुण गुरु अर्जन देव जी महाराज दे छोटे जे शब्द दे विच सानू दस दिता कि किस तरह काल उस नूं भुला दिंदा है, और ओ उहदे कर्मां च ऐसा लिखिया हुंदा है, और फिर वो फिर कहां वास्ते बुरे कर्म बना लेंदा है.
सो इन दिस स्मॉल हिम गुरु अर्जुन देव जी महाराज टोल्ड अस वेरी क्लियरली अबाउट द कंडीशन ऑफ द क्रिटिक दैट इवन द नेगेटिव पावर फॉरगेट्स हिम एंड अगेन ही हैज टू कम बैक इन दिस वर्ल्ड एंड ऑलवेज ही गेट्स द सफरिंग.
जे ओ अठ साठ तीर्थ नावे जे ओ द्वादश सिला पूजावे.
अखीर विच होए 16वीं सदी दे मत तक रहे आप रामानंद दे शिष्य सन कबीर साहब दे समकाली सन और आप नू बचपने तो ही मालक दी भगती दा प्यार सीगा और आप नू जो कुछ भी करो मिलदा ओ साधु संतां दे विच वंड दिंदे हुंदे सीगे उन्हां दी सेवा जाके कर दिंदे सी. आप दे पिता नू आप दा ए जड़ा वरतारा सी अच्छा ना लग्या उन्होंने न्यारा कर दिता और कुछ भी उसनू ना दिता. आपने चमारां दा कम शुरू किया क्योंकि आप चमार जाति दे विच पैदा होए सीगे जुतियां गठदे रहे फिर भी आप इन्नी गरीबी होने के बावजूद भी प्रभु की भगती करते रहे और आपने प्रेमा भगती करके प्रभु नू पाया और परमगत नू प्राप्त किया. आपकी शोहरत हिंदुस्तान के अंदर बहुत सारी फैली और आप दे आखे सेवकां मीरा बाई और चाला राणी चितौड़ आदि सेवका बनिया. इस तरह राजा पीपा भी आपका सिख बनिया आके और आपका नाम पुस्तकों के अंदर रविदास भी आता है और अरदास करके भी आता है.
This is other hymn on the same subject of criticism of the saints, and this is the hymn of Ravidas Ji Maharaj. Ravidas was born at the end of 16th century, and he lived into the middle of 16th century, sorry. And because he was born in the cobbler caste, and that is considered as the low caste in India, and he was the disciple of Guru Ramanand, and he was contemporary of Kabir Sahib. Right from his childhood, he was fond of the service of the sadhus and saints, and he had the love for the devotion of God. So whatever he would get from his home, from his father, he would distribute that among the sadhus. His father didn't like this thing, and that's why he was thrown away from his home, and his father didn't give him anything. Because he was born in the cobbler caste, so he started working as the cobbler and mending the shoes, he earned his livelihood. Even though he was very much poor, but still, with loving devotion for God, he became very famous and he got the high status and he became the Param Sant. He was so much famous that even Mirabai and King Jaliji of Chittor, she was Queen of Chittor, and even King Pipa, who was the king of great kingdom, he also came to become disciple of Ravidas Ji Maharaj. And in many books he is referred as Ravidas, in some books he is called as Raidas.
तो आप भी अपना तजर्बा लिखते हैं अगर कोई इंसान निंदा करता है और निंदा करके हिंदुस्तान के अंदर 68 तीर्थ है लोग कहते हैं कि उन्होंने नौना मुक्ति हो जाती है 12 लिंग है ज्योति कहिंदे अगर उस नूं इक नूं भी पूजे तो तद भी मुक्ति हो जाती है. लेकिन रविदास जी कहिंदे है अगर कोई किसी महात्मा की निंदा करके 68 तीर्थ भी ना लवे और 12 लिंग भी वह पूज लवे और आप कह लगे कदे भी उसका उहदा जिन्ना भी फल है उस नूं कुछ नहीं मिलेगा बल्कि वह नरक का हकदार फिर भी उहदे सिर तो नरक नहीं टलेगा.
यार रविदास जी इज टॉकिंग फ्रॉम हिज ओन एक्सपीरियंस. ही सेज दैट आफ्टर क्रिटिसाइजिंग अ सेंट If anyone is going to bathe in all the 68 holy places in India, people believe that by bathing in 68 holy pilgrimages, holy places or holy waters, one can get the liberation. And by worshipping 12 different lingas or idols, one can achieve the liberation. But Ravidas ji says that after criticizing a saint, if anyone does that, if anyone is going to bathe in all the 68 places and if he worships all the 12 idols, but still he will not get He cannot become free from the deed which he has done, that is criticism of saint, and in that way, still he will share the hell.
एक बादशाह ने जग करना चाहिया क्योंकि हिंदुस्तान दे अंदर जग दा बहुत लोग महात्म समझदे रहे हैं ਔਰ ਆਮ ਤੌਰ ਦੇ ਉੱਤੇ ਰਾਜੇ ਮਹਾਰਾਜੇ ਜਿਹੜੇ ਹੁੰਦੇ ਸਨ ਉਹ ਪੰਡਿਤਾਂ ਦੇ ਕਹਿਣ ਮੁਤਾਬਕ ਜੱਗ ਕਰਦੇ ਸੀ। ਪੰਡਿਤਾਂ ਨੇ ਦੱਸਿਆ ਕਿ ਜੱਗ ਦਾ ਬੜਾ ਮਹਾਤਮਾ ਹੈ, ਉਹ ਰਾਜਾ ਜੱਗ ਕਰਨ ਲੱਗਿਆ। ਔਰ ਅੱਜ ਦੀ ਤਰ੍ਹਾਂ ਹਿੰਦੁਸਤਾਨ ਦੇ ਵਿੱਚ ਕੋਈ ਜੀਪ ਗੱਡੀ ਦਾ ਕਿਸੇ ਕਿਸਮ ਦਾ ਸਾਧਨ ਨਹੀਂ ਸੀਗਾ। ਆਮ ਲੋਕ ਵਹਿੰਗਿਆਂ ਦੇ ਉੱਤੇ ਪੀਪੇ ਚੁੱਕ ਕੇ ਲਿਆਉਂਦੇ ਹੁੰਦੇ ਸੀਗੇ, ਇੱਕ ਦੂਸਰੇ ਪਾਸੇ ਘੜਾ ਰੱਖ ਲੈਂਦੇ ਸੀ, ਇੱਕ ਪਿਛਲੀ ਸਾਈਡ 'ਚ ਰੱਖ ਲੈਂਦੇ ਸੀ, ਵਹਿੰਗਾ ਇਸ ਤਰ੍ਹਾਂ ਰੱਖ ਲੈਂਦੇ ਸੀਗੇ। ਤੋ ਦੁੱਧ ਲੈਣ ਵਾਸਤੇ ਪਿੰਡਾਂ ਦੇ ਵਿੱਚ ਗਏ, ਬਈ ਕੱਲ੍ਹ ਨੂੰ ਖੀਰ ਪ੍ਰਸ਼ਾਦ ਬਣਾਉਣਾ ਹੈ। ਔਰ ਦਸ ਦਸ ਕੋ ਜਦੋਂ ਲੋਕ ਜਾਂਦੇ ਸੀਗੇ, ਸਾਨੂੰ ਪਤਾ ਹੀ ਹੈ ਥਕੇਵਾਂ ਐਸੀ ਚੀਜ਼ ਹੈ, ਉਹ ਥੱਕੇ ਰਸਤੇ ਦੇ ਵਿੱਚ ਪੈ ਗਏ। ਔਰ ਦੁੱਧ ਦੇ ਉੱਤੇ ਸੱਪ ਆਸ਼ਿਕ ਹੁੰਦਾ ਹੈ, ਸੱਪ ਨੇ ਆ ਕੇ ਦੁੱਧ ਦੇ ਅੰਦਰ ਆਪਣਾ ਜ਼ਹਿਰ ਜਿਹੜਾ ਸੀਗਾ ਉਹ ਕੁਛ ਦੁੱਧ ਪੀਤਾ, ਬਾਅਦ ਮੇ ਉਹਦੇ ਅੰਦਰ ਜ਼ਹਿਰ ਰਲ ਗਿਆ। ਔਰ ਕਾਇਦਾ ਇਹ ਹੀ ਹੈ ਕਿ ਪਹਿਲਾਂ ਚੰਗੇ ਆਦਮੀ ਨੂੰ ਭੋਜਨ ਜੱਗ ਦੇ ਵਿੱਚ ਉਹ ਦਿੰਦੇ ਹੈ, ਔਰ ਉਹ ਜਦੋਂ ਜ਼ਹਿਰ ਮਿਲੇ, ਖੀਰ ਸੀ, ਪੰਡਤਾਂ ਨੂੰ ਖੀਰ ਖਵਾਈ, ਜਿੰਨੇ ਵੀ ਆਦਮੀਆਂ ਨੇ ਖੀਰ ਖਾਧੀ ਉਹ ਸਾਰੇ ਖਾਣਸਾਰ ਮਰ ਗਏ। ਰਾਜੇ ਨੇ ਸੋਚਿਆ ਕਿ ਕੀਤਾ ਤਾਂ ਪੁੰਨ ਸੀਗਾ, ਬੜੀ ਬੁਰੀ ਬਾਤ ਹੋਈ, ਇਹ ਤਾਂ ਪਾਪ ਹੋ ਗਿਆ। ਉਹਨੇ ਪੁੱਛਿਆ ਮਹਾਤਮਾ ਲੋਕਾਂ ਨੂੰ ਵੀ ਕਿਸ ਤਰ੍ਹਾਂ ਇਹ ਪਾਪ ਲੈ ਸਕਦਾ ਹੈ। ਉਹ ਕਹਿਣ ਲੱਗੇ 12 ਸਾਲ ਆਪ ਬਣਵਾਸ ਦੇ ਵਿੱਚ ਜਾ ਰਾਜ ਛੱਡ ਕੇ ਤਾਂ ਹੀ ਤੇਰਾ ਇਹ ਪਾਪ ਲੈ ਸਕਦਾ ਹੈ। ਉਸਨੇ ਕੀ ਕੀਤਾ, ਬਾਦਸ਼ਾਹੀ ਲਿਬਾਸ ਲਾਹ ਦਿੱਤਾ ਔਰ ਆਪ ਉੱਥੋਂ ਤੁਰ ਪਿਆ। ਅੱਗੇ ਜਾਂਦਾ ਹੈ ਕਿਸੇ ਪਿੰਡ ਦੇ ਅੰਦਰ ਉਹਨੇ ਕਿਹਾ ਰਾਤ ਪਈ ਵੀ ਰਾਤ ਕੱਟਣੀ ਹੈ। ਹਿੰਦੁਸਤਾਨ ਦੇ ਵਿੱਚ ਤਕਰੀਬਨ ਅੱਜ ਤੋਂ 20-30 ਸਾਲ ਪਹਿਲਾਂ ਤੱਕ ਐਸਾ ਹੀ ਰਿਵਾਜ਼ ਸੀਗਾ, ਅਗਰ ਕਿਸੇ ਦੀ ਕੋਈ ਧੀ ਰੰਡੀ ਹੋ ਜਾਂਦੀ ਉਹ ਦੂਜੀ ਦਫ਼ਾ ਸ਼ਾਦੀ ਨਹੀਂ ਕਰਾ ਸਕਦੀ ਸੀਗੀ ਇਸੇ ਤਰ੍ਹਾਂ ਹੀ। ਔਰ ਉਸ ਲੜਕੀ ਨੂੰ ਹਮੇਸ਼ਾ ਹੀ ਨਿਆਰੇ ਰਹਿਣਾ ਪੈਂਦਾ ਸੀਗਾ। ਔਰ ਜਦੋਂ ਉਹ ਲੜਕੀ ਨਿਆਰੀ ਰਹਿੰਦੀ ਸੀਗੀ ਤਾਂ ਉਹਨਾਂ ਨੇ ਜਾ ਕੇ ਕਿਹਾ ਕਿ ਮੈਂ ਰਾਤ ਕੱਟਣੀ ਹੈ। ਉਹਨਾਂ ਲੋਕਾਂ ਨੇ ਮਖੌਲ ਦੇ ਤੌਰ ਦੇ ਉੱਤੇ, ਕੋਈ ਨੌਜਵਾਨ ਸੀ, ਉਹਨਾਂ ਨੇ ਮਖੌਲ ਕੀਤਾ ਕਿ ਫਲਾਣਿਆਂ ਦੇ ਘਰੇ ਤੂੰ ਫਲਾਣੀ ਲੜਕੀ ਹੈ ਉਸਦੇ ਘਰੇ ਚਲਿਆ ਜਾ। ਉੱਥੇ ਗਏ, ਉਸਨੇ ਵਿਚਾਰੀ ਨੇ ਕਦੇ ਹੀ ਉਸਨੂੰ ਲੋਕ ਚੰਗਾ ਨਹੀਂ ਸਮਝਦੇ ਸੀਗੇ। ਔਰ ਉਹਨੇ ਉਹਦਾ ਸਤਿਕਾਰ ਕੀਤਾ, ਆ ਭਾਈ ਵੀਰ ਬੈਠ ਜੀ, ਆਇਆਂ ਨੂੰ ਉਸ ਵਾਸਤੇ ਖਾਣਾ ਤਿਆਰ ਕੀਤਾ। ਉਹ ਹੁਣ ਬਾਦਸ਼ਾਹ ਸੀ, ਉਹਨੂੰ ਕੋਈ ਵਿਸ਼ਿਆਂ ਕੰਨੀ ਦਾ ਖਿਆਲ ਨਹੀਂ ਸੀਗਾ, ਰਾਣੀਆਂ ਘਰੇ ਬਥੇਰੀਆਂ ਛੱਡ ਕੇ ਆਇਆ ਸੀਗਾ। ਉਸਨੇ ਉਸਨੂੰ ਭੈਣ ਸਮਝਿਆ, ਉਸਨੇ ਉਹਨੂੰ ਭਰਾ ਸਮਝਿਆ। ਔਰ ਲੋਕ ਲੱਗੇ ਨਿੰਦਿਆ ਕਰਨ ਕਿ ਹੁਣ ਇਹ ਵਿਸ਼ੇ ਬਕਾਰ ਭੋਗਣਗੇ, ਔਰ ਉਹ ਦਿਲੋਂ ਸੱਚੇ ਸੀਗੇ। ਜਦੋਂ ਰਾਤ ਦਾ ਵਕਤ ਹੋਇਆ, ਉਹਦੇ ਪਾਸ 2 ਦੂਤ ਆਏ, ਕਾਲ ਦੇ ਭੇਜੇ ਕਿ ਇਹਨੂੰ ਰਾਜੇ ਨੂੰ ਕਹਿ ਕਿ ਤੇਰਾ ਜਿਹੜਾ ਕਰਮ ਸੀਗਾ, ਜਿਹੜਾ ਤੇਰਾ ਪਾਪ ਸੀ ਉਹ ਖਤਮ ਹੋ ਗਿਆ, ਉਸ ਪਾਪ ਦਾ ਜੋ ਭਾਰ ਸੀਗਾ ਉਹ ਇਸ ਪਿੰਡ ਦੇ ਉੱਤੇ ਪੈ ਗਿਆ, ਤੂੰ ਉਹ ਕਰ ਇਸ ਲੜਕੀ ਨੂੰ ਜਾ ਕੇ ਆਪਣੇ ਮਹਿਲ ਦੇ ਵਿੱਚ ਜਗ੍ਹਾ ਦੇ, ਇਹਦਾ ਮਹਿਲ ਬਣਾ ਦੇ, ਔਰ ਇਹਨੂੰ ਤੂੰ ਉੱਥੇ ਲੈ ਜਾ। ਜਦੋਂ ਤੁਸੀਂ ਇੱਥੋਂ ਚਲੇ ਜਾਓਗੇ ਪਿੰਡ ਨੂੰ ਅੱਗ ਲੱਗੇਗੀ, ਪਿੰਡ ਖਤਮ ਹੋ ਜਾਏਗਾ, ਤੇਰਾ ਜਿਹੜਾ ਪਾਪਾਂ ਦਾ ਭਾਰ ਸੀ ਉਹ ਇਸ ਦੇ ਉੱਤੇ ਪੈ ਗਿਆ ਹੈ। ਔਰ ਉਸਨੇ ਉਸ ਲੜਕੀ ਨੂੰ ਕਿਹਾ ਕਿ ਇਸ ਤਰ੍ਹਾਂ ਕਰਕੇ ਮੈਨੂੰ ਚਾਣਸ ਹੋਇਆ, ਮੈਂ ਅਭਿਆਸ ਕਰਦਾ ਹੁੰਦਾ, ਮੈਨੂੰ ਅਭਿਆਸ ਦੇ ਵਿੱਚ ਇਹ ਚਾਣਸ ਹੋਇਆ ਕਿ ਇਸ ਤਰ੍ਹਾਂ ਮੈਂ ਪਾਪ ਮੈਥੋਂ ਹੋ ਗਿਆ ਸੀ ਅਣਜਾਣੇ ਦੇ ਵਿੱਚ, ਔਰ ਉਸਦਾ ਜਿਹੜਾ ਫਲ ਹੈ ਇਹ ਲੋਕ ਇਹ ਨਿੰਦਿਆ ਕਰਦੇ ਹੈ। ਉਹ ਕਹਿਣ ਲੱਗੀ ਦੇਖ ਵੀਰ, ਮੈਂ ਤਾਂ ਤੈਨੂੰ ਭਰਾ ਸਮਝਿਆ, ਜਿਵੇਂ ਤੇਰੀ ਮਰਜ਼ੀ ਹੈ ਉਵੇਂ ਕਰ। ਜਦੋਂ ਤੜਕੇ ਉਹ ਤੁਰੇ, ਜਿਹੜਾ ਰਹਿੰਦਾ ਖੁੰਦਾ ਕਸਰ ਸੀ ਉਹ ਫਿਰ ਲੋਕ ਲੱਗ ਗਏ ਕਰਨ, ਇਹ ਤਾਂ ਲੜਕੀ ਨੂੰ ਲੈ ਗਿਆ। ਔਰ ਬਸ ਉਹਨੇ ਤੁਰਨ ਦੀ ਡੇਰ ਹੈ, ਪਿੰਡ ਨੂੰ ਇੱਕ ਪਾਸੇ ਅੱਗ ਲੱਗੀ, ਸਾਰਾ ਪਿੰਡ ਸੜ ਕੇ ਰਾਖ ਹੋ ਗਿਆ। ਇਸ ਵਾਸਤੇ ਜਿਹੜੀ ਨਿੰਦਿਆ ਹੈ ਉਹ ਇਸ ਤਰ੍ਹਾਂ ਹੈ, ਜੋ ਵੀ ਕਿਸੇ ਦਾ ਭਾਰ ਹੁੰਦਾ ਉਹ ਸਾਰਾ ਨਿੰਦ ਕਰਨ ਵਾਲਾ ਲੈ ਜਾਂਦਾ ਹੈ।
ਇਨ ਦੀ ਓਲਡਨ ਡੇਸ ਦੇਰ ਵਾਸ ਅ ਕਿੰਗ ਇਨ ਇੰਡੀਆ ਐਂਡ ਹੀ ਵਾਂਟਡ ਟੂ ਪਰਫਾਰਮ ਦੀ ਯਜਨਾ ਬਿਕੋਜ਼ ਇਨ ਦੀ ਓਲਡਨ ਡੇਸ ਪੀਪਲ ਵਰ ਬਿਲੀਵਿੰਗ ਦੀ ਇੰਪੋਰਟੈਂਸ ਆਫ ਯਜਨਾ ਵੈਰੀ ਮਚ ਐਂਡ ਦੇ ਵਰ ਕੰਸੀਡਰਿੰਗ ਦੈਟ ਐਜ਼ ਅ ਵੈਰੀ ਹੋਲੀ ਔਰ ਸੈਕਰਡ ਡੀਡ। ਸੋ ਹੀ ਪਰਫਾਰਮ ਦੀ ਯਜਨਾ ਐਂਡ ਫਾਰ ਦੈਟ ਮਿਲਕ ਵਾਸ supposed to, and he sent some servants to collect the milk from many villages, and in those days there were no good means of transportation, no jeeps, cars and nothing like that, and people used to carry the goods on the things made out, and they would carry that on their shoulders. So the milk was also carried in 2 pots, and that pot were hanging on 1 bamboo, and one man was putting that bamboo or that thing on his shoulder, and on his way he got tired, so he lay down for a while for removing his tiredness. But one snake came there, and because snakes are very fond of drinking milk, so he drank some of the milk and he left some of his poison in the milk, and in that way the milk became poisonous. So when that milk was brought and the food was made by that milk, and always in this type of holy deeds or any celebrations like yajnas, those who are the holy people or those who are great people, they are served first. So according to that, first of all the pandits were served, and as soon as they ate that poisonous food, they died. So everybody was very much scared, and king was very much afraid because he was doing that thing for collecting some good deeds, but what happened to him? And instead of good deed, the sin was committed. So he asked the other pandits that, how can I repent this? So the pandits replied that, you should leave your kingdom for 12 years and you should go in the forest as an ordinary man, and in that way after 12 years, when this the burden of this sin will be removed, will be lifted from you, only then you should come back. Otherwise you will have to pay this sin in your next life after your death. So king left his kingdom, and on his way, when he was going to the jungle, on his way he stopped in one village. And because in the night time he wanted to spend the night in somebody's place, so he came to one home and he asked him that, and he asked them that, I want to spend one night here. Can I do this in your home? And there was one widow in that village living. And in olden days in India, those who were becoming widow, they were sent away from the family, and they were not allowed to remain with the other family members, and people were not believing, people were not understanding them as the good one. They were understanding her or them as the unauspicious thing, and nobody was even looking at the widows. So there was one widow in the same village, and the home where king went to request for the shelter, they laughed at him, and he said that, if you want to spend night, you go to that prostitute, you go to that widow. But king didn't understand that they were laughing at me. But anyway, king went to that widow's home, and because widow was not a bad lady, she was a good lady, and king also didn't have any bad thought in him, because he was a king and he had left many queens in the palace, and he was above lust, he was not involved in all the unchaste practices. So he understood her as the sister, and she was also good, and she understood him as the brother, and she welcomed him, she made good food for him, and in that way he spent one night with that lady. And on the other day, when he was going to go for his way, for the place where he was going to the jungle, the people of the village started criticizing him, and they started saying that this man has come, and now this widow is has enjoyed lust with him, and in that way everybody from the village started criticizing. So king stopped going out of the home because he was afraid of the people. So when he sat for meditation or whatever practices he was doing, the messengers of God came to him, and they said to him that, king, whatever sin was committed or admitted by you without your knowledge, and the pandits were killed, whatever sin you were having on your head, or whatever burden of the sins which you were having, now that is all gone, because all these people of the village have criticized you, and in that way they have taken all the sins which you were having, and whatever good qualities they had, they have given to you. So now you are free from the burden of that sin, and you can happily go back to your kingdom and again work as the king. And kindly you take this widow with you and make a good fort for this lady, and always understand her as a sister. And king then said the same thing to that widow, and she said that, I don't know that who you are, but I know that you are my brother. Whatever you want, I can do for you. So when, before that, the messengers of God told the king that, because they have taken on the burden of the sins which you were having, and moreover they had some sins of their own, so now the burden of sins on all these villagers is so much that they cannot survive. The village will catch the fire as soon as you will leave this, because the village is surviving only because you are the good person in this village, free from all the sins. That's why it is surviving. And as soon as you will leave this place, all the village will catch the fire and everybody will die in this fire. So you go from this place and do whatever we have told you. So when both of them, that king and the widow, they came out of the home and they were going back to their king, to his kingdom, the people started criticizing more. And in that way, whatever little bit sin that king and the widow were having, that was also removed from them. And as soon as king left the boundary of the village started burning and everybody was burnt in that. So those who are criticizing all their good qualities, if they have any, they all go to the person to whom they are criticizing, and those who on the one who is being criticized, he becomes free from all the sins, and he gets all the good qualities of the people, those who are criticizing him.
ਹੁਣ ਰਵਿਦਾਸ ਜੀ ਕਹਿੰਦੇ ਆ ਕਿ ਅਗਰ ਉਹ ਸਾਰੇ ਤੀਰਥਾਂ ਦੇ ਉੱਤੇ ਇਸ਼ਨਾਨ ਵੀ ਕਰੇ ਤਦ ਵੀ ਉਹ ਉਹਦੇ ਪਾਪ ਨਹੀਂ ਲੈ ਸਕਦੇ ਗੇ, ਚਾਹੇ ਉਹ ਸਾਰੇ ਹਿੰਦੁਸਤਾਨ ਦੇ ਜੋਤੀ ਲਿੰਗ ਪੂਜ ਲਵੇ ਤਦ ਵੀ ਉਹਦੇ ਪਾਪ ਨਹੀਂ ਲੈ ਸਕਦੇ ਗੇ, ਚਾਹੇ ਉਹ ਕਿਤਨੇ ਵੀ ਰਸਤਿਆਂ ਦੇ ਉੱਤੇ ਕੂਏ ਲਵਾ ਦੇ, ਲੋਕਾਂ ਦੇ ਪਾਣੀ ਪੀਣ ਵਾਸਤੇ ਛਬੈਲਾਂ ਲਵਾ ਦੇਵੇ, ਤਾਂ ਵੀ ਕਹਿੰਦਾ ਕਿ ਉਹ ਤਰ ਨਹੀਂ ਸਕਦਾ ਗਾ। ਰਵਿਦਾਸ ਕਹਿੰਦੇ ਆ ਕਿ ਸਾਧਕਾ ਨਿੰਦਕ ਕਿਸ ਤਰ੍ਹਾਂ ਤਰ ਸਕਦਾ, ਸਿਰ ਪਰ ਨਰਕ ਹੀ ਪੜਾ, ਆਖਰ ਉਸ ਦੇ ਸਿਰ ਦੇ ਤੋਂ ਨਰਕ ਕਦੇ ਟਲ ਹੀ ਨਹੀਂ ਸਕਦਾ ਗਾ।
ਨਾ ਰਵਿਦਾਸ ਜੀ ਸੇ ਦੈਟ ਨੋ ਮੈਟਰ ਇਫ ਅ ਕ੍ਰਿਟਿਕ ਡਸ ਮੈਨੀ ਗੁੱਡ ਡੀਡਸ, ਇਫ ਹੀ ਬੇਸ ਔਨ ਆਲ ਦ 68 ਪਲੇਸਿਸ, ਇਫ ਹੀ ਵਰਸ਼ਿਪਸ ਆਲ ਦ 12 ਆਈਡਲਸ, ਐਂਡ ਨੋ ਮੈਟਰ ਇਫ ਹੀ ਮੇਕਸ ਦ ਵੈਲਥ ਫਾਰ ਦ ਸੇਕ ਆਫ ਪੀਪਲ, ਔਰ ਇਫ ਹੀ ਡਸ ਐਨੀ ਗੁੱਡ ਥਿੰਗ ਫਾਰ ਦ ਪੀਪਲ, ਗਿਵਿੰਗ ਗੁੱਡ ਸਵੀਟ ਵਾਟਰ ਟੂ ਦ ਪੀਪਲ ਆਰ ਡੂਇੰਗ ਐਨੀਥਿੰਗ, ਬਟ ਸਟਿਲ ਹੀ ਕੈਨੋਟ ਬੀ ਫ੍ਰੀ ਫਰੋਮ ਗੋਇੰਗ ਟੂ ਹੈਲ, ਬਿਕੋਜ਼ ਆਲਵੇਸ ਔਨ ਹਿਸ ਹੈਡ the hell is hanging, and definitely he will get hell.
Sadaka nindaka kaise tare sar par jaan ho narak hi pare, ye oh grahan kare kul khet ar painar sigar samet, sagli simrat sravani sone kare nind kavne nahi gone.
Hun Ravidas ji kehnde hai ki Hindustan de andar Kurukshetra di dharti nu bada pavitr manya hai, grahan de dinan de vich utthe ਕਮ ਸੇ ਕਮ 50-60 ਲੱਖ ਆਦਮੀ ਇਕੱਠਾ ਹੋ ਜਾਂਦਾ ਹੈ, ਬਹੁਤ ਮਹਾਤਮ ਉਸਦਾ ਗਿਣਦੇ ਹੈ। ਲੇਕਿਨ ਰਵਿਦਾਸ ਜੀ ਕਹਿੰਦੇ ਹੈ ਅਗਰ ਉੱਥੇ ਵੀ ਉਹ ਚਲਿਆ ਜਾਵੇ, ਔਰ ਉੱਥੇ ਲੋਕ ਦਾਨ ਦਾ ਬੜਾ ਮਹਾਤਮ ਸਮਝਦੇ ਹੈ, ਕਈ ਇੱਥੋਂ ਤੱਕ ਵੀ ਦਾਨ ਕਰ ਦਿੰਦੇ ਹੈ, ਆਪਣੀ ਔਰਤ ਨੂੰ ਸੋਨੇ ਦੇ ਵਿੱਚ ਮੜ ਕੇ ਵੀ ਦਾਨ ਕਰ ਦਿੰਦੇ ਹੈ, ਲੇਕਿਨ ਰਵਿਦਾਸ ਜੀ ਕਹਿੰਦੇ ਹੈ ਚਾਹੇ ਕੋਈ ਕੁਰੂਕਸ਼ੇਤਰ ਦੀ ਧਰਤੀ ਦੇ ਵਿੱਚ ਜਾ ਕੇ ਉਸ ਵੇਲੇ ਆਪਣੀ ਔਰਤ ਨੂੰ ਵੀ ਸੋਨੇ ਦੇ ਨਾਲ ਲੱਦ ਕੇ ਕਿਸੇ ਨੂੰ ਦਾਨ ਕਰ ਦੇਵੇ, ਔਰ ਸਾਰੀਆਂ ਸਿਮਰਤੀਆਂ ਉਸ ਧਰਤੀ ਦੇ ਵਿੱਚ ਬੈਠ ਕੇ ਸਾਰੇ ਵੇਦ ਸ਼ਾਸਤਰ ਧਰਮ ਗ੍ਰੰਥਾਂ ਦਾ ਪਾਠ ਸੁਣ ਲਵੇ, ਆਪ ਕਹਿਣ ਲੱਗੇ ਅਗਰ ਉਹ ਨਿੰਦਿਆ ਕਰਦਾ ਤਾਂ ਕਿਸੇ ਵੀ ਲੇਖੇ ਦੇ ਵਿੱਚ ਨਹੀਂ, ਉਸਦੇ ਸਾਰੇ ਖਤਮ ਹੋ ਜਾਂਦੇ ਆ।
ਇੰਡੀਆ ਦਾ ਪਲੇਸ ਕਾਲਡ ਕੁਰੂਕਸ਼ੇਤਰਾ ਇਜ਼ ਕੰਸੀਡਰਡ ਵੈਰੀ ਹੋਲੀ ਪਲੇਸ, ਐਂਡ ਵੈਨ ਦੀ ਇਲਿਪਸਿਸ ਸੋਲਰ ਔਰ ਲੂਨਰ ਇਲਿਪਸਿਸ ਹੈਪਨ ਐਟ ਦੈਟ ਟਾਈਮ ਦ ਹਿੰਦੂ ਪੀਪਲ ਗੋ ਦੇਅਰ ਐਂਡ ਦੇ ਟੇਕ ਦ ਸੀਕ੍ਰੇਟ ਔਰ ਦ ਹੋਲੀ ਬਾਥ, ਐਂਡ ਦੇ ਅੰਡਰਸਟੈਂਡ ਦੈਟ ਥਿੰਗ, and donating at that place they understand that they will get liberation or they will realize God. They donate so much that some people, even in the olden days it was happening that people would donate their wives with all the golden ornaments. So Ravidas ji here says that no matter if anyone donates his wife full of golden ornaments, if he reads all the Simritis, Vedas or Puranas or all the holy scriptures sitting on that land and doing all types of donations, taking all sorts of baths, but still if he is criticizing all that good deeds which he is doing to achieve liberation or to realize God, all that deeds are useless and they are not counted anywhere in the devotion.
Sagali simrat sravani sone kare nind kavne nahi gone, ये ओ याने के प्रसाद करावे तुम दान सुबा मंडप पावे, ਆਪਣਾ ਬੇਗਾਰ ਬੇਰਾਨਾ ਸਾਂਢ ਕਰੈ ਨਿੰਦ ਬੋ ਜੋਨੀ ਹਾਂਢ।
ਹੁਣ ਰਵਿਦਾਸ ਜੀ ਮਹਾਤਮਾ ਕਹਿੰਦੇ ਆ, ਚਾਹੇ ਕਿਤਨੇ ਵੀ ਮਹਾਤਮਾ ਤੋਂ ਮਹਾਤਮਾ ਦੀ ਕਿਰਪਾ ਦਾ ਪਾਤਰ ਕਿਉਂ ਨਾ ਬਣ ਜਾਵੇ। ਆਪ ਕਹਿਣ ਲੱਗੇ, ਚਾਹੇ ਕਿਤਨੀ ਵੀ ਉਹ ਭੂਮੀ ਦਾਨ ਕਿਉਂ ਨਾ ਲੋਕਾਂ ਨੂੰ ਕਰ ਦੇਵੇ, ਕਿਤਨੇ ਵੀ ਉਹ ਮੰਦਿਰ ਕਿਉਂ ਨਾ ਸਵਰਨ ਦੇ ਚਿਣਾ ਦੇਵੇ, ਅਗਰ ਉਹ ਨਿੰਦਿਆ ਕਰਦਾ ਹੈ ਉਹ ਜ਼ਰੂਰ ਹੀ ਭੈੜੀਆਂ ਭੈੜੀਆਂ ਖੋਟੀਆਂ ਜੂਨਾਂ ਦੇ ਵਿੱਚ ਜਾਏਗਾ।
ਨਾ ਰਵਿਦਾਸ ਜੀ ਮਹਾਤਮਾ ਸੇ ਦੈਟ ਨੋ ਮੈਟਰ ਹਾਊ ਮਚ ਗ੍ਰੇਸ ਆਫ ਮਹਾਤਮਾ ਵਨ ਡਿਜ਼ਰਵਸ ਔਰ ਇਫ ਹੀ ਮੇਕਸ ਐਨੀ ਗੋਲਡਨ ਟੈਂਪਲਸ ਔਰ ਇਫ ਹੀ ਮੇਕਸ ਐਨੀ ਟੈਂਪਲਸ ਔਰ ਐਨੀ ਰਿਲੀਜੀਅਸ ਪਲੇਸ ਔਰ ਵਟ ਐਵਰ ਡੋਨੇਸ਼ਨ ਇਟ ਡਸ ਬਟ ਸਟਿਲ if he is doing the criticism, if he is criticizing the saints and the beloveds of God, definitely he will go in the lower bodies.
Ninda kahan karo samsara, nindak ka paragat para, nindak so de sad vicharya, ਕੌਰਵ ਦਾਸ ਪਾਪੀ ਨਰਕ ਸਿਧਾਰਿਆ।
ਆਪ ਕਹਿੰਦੇ ਆ ਕਿ ਨਿੰਦਿਆ ਮਿੱਠੀ ਨੀ, ਕਸੈਲੀ ਨੀ, ਇਸ ਚ ਕੋਈ ਰਸ ਨੀ, ਜਿਸ ਨੂੰ ਇਨਸਾਨ ਚਿੰਬੜਿਆ ਹੋਇਆ ਹੈ। ਹੋਰਾਂ ਇੰਦਰੀਆਂ ਦੇ ਵਿੱਚੋਂ ਤਾਂ ਕੋਈ ਨਾ ਕੋਈ ਰਸ ਵੀ ਜ਼ਰੂਰ ਹੋਵੇਗਾ, ਲੇਕਿਨ ਇਸ ਚ ਤਾਂ ਕੋਈ ਰਸ ਵੀ ਨਹੀਂ ਗਾ।
ਹੀ ਸੇਡ ਦੈਟ ਦਿਸ ਥਿੰਗ ਇਜ਼ ਨੀਦਰ ਸਵੀਟ ਨਾਰ ਸੌਰ ਨਾਰ ਬਿਟਰ, ਦੇਰ ਇਜ਼ ਨੋ ਟੇਸਟ ਇਨ ਇਟ, ਫਰੋਮ ਆਲ ਦੀ ਅਦਰ ਆਰਗਨਸ ਫਰੋਮ ਆਲ ਦੀ ਅਦਰ ਥਿੰਗਸ ਯੂ ਕੈਨ ਗੈਟ ਦ ਟੇਸਟ but in this thing or doing this practice you cannot get any taste, but still people are attached in doing this to doing this.
Aur Ravidas ji kehnde hai eh sadha ne achhi tarah sodh ke vichar ke baat likhi hai ke oh kade vi nark ton paase nahi ja sakda aur oh nark de vich zarur janda hai, nark kade vi ohda talega nahi.
Ravidas ji here says that all the sadhus, the saints, they have investigated this thing and after observing a lot, thinking a lot, and whatever has come in their experience, they have written that one who is the critic of saint, he can never escape from the hell. He will definitely go in the hell.
Aap nu vi shara de qaidi lokan ne kaafi sare kasht dete sige, ethon tak ke aap nu eh samajhde si ke chamar jati ch paida hoya eh bhakti nahi kar sakda ga.
He was also troubled very much by the people, those who were in the limitations of any particular religion, and they were understanding that because he is born in the cobbler caste, that's why he doesn't have any right to do the devotion of God.
Ek din aap malik de rang vich mast hoye, mandir de vich chale gaye, utthe oh lok pujari jehde san chhene vajai jande sige, aur jadon inna nu dekhya vi ek chamar jati da mandir ch kyon aa gaya hai, takke maar ke bahar kadh ditta. Aap pichli side ja ke baith gaye, ਮਾਲਕ ਦੇ ਧਿਆਨ ਚ ਜੁੜੇ, ਦਿਲ ਦੇ ਵਿੱਚ ਖਿਆਲ ਆਇਆ ਵੀ ਸ਼ਾਇਦ ਛੈਣਿਆਂ ਤੇ ਮਾਲਕ ਖੁਸ਼ ਹੁੰਦਾ ਹੈ, ਛੈਣੇ ਤੇ ਇਹਦੇ ਪਾਸ ਹੈ ਨਹੀਂ ਸੀ, ਪੈਰਾਂ ਦੇ ਵਿੱਚ ਟੁੱਟੇ ਛਿੱਤਰ ਸੀ, ਉਹ ਛਿੱਤਰੀ ਆ ਪੈਰਾਂ ਦੇ ਵਿੱਚੋਂ ਲਾਹ ਕੇ ਛੈਣਿਆਂ ਦੀ ਤਰ੍ਹਾਂ ਲੱਗ ਗਏ ਵਜਾਉਣ ਔਰ ਵਜਾਉਣ ਲੱਗ ਪਏ, ਔਰ ਜਿਹੜਾ ਦਿਓਰੇ ਦਾ ਮੰਦਰ ਦਾ ਬਾਹਰ ਸੀਗਾ ਉਹ ਘੁੰਮ ਕੇ ਦੂਸਰੀ ਸਾਈਡ 'ਚ ਹੋ ਗਿਆ ਜਿਹੜੇ ਪਾਸੇ ਬੈਠਾ ਸੀਗਾ, ਔਰ ਉਸ ਪਿੰਡ ਨੂੰ ਹੁਣ ਘੁਮਾਣ ਕਹਿੰਦੇ ਆ। ਬਾਬਾ ਜੈਮਲ ਸਿੰਘ ਵੀ ਉਸੇ ਪਿੰਡ ਦੇ ਵਿੱਚ ਹੋਇਆ ਸੀਗਾ।
One day, intoxicated in the love of God, he went into one Hindu temple, and in that place he saw that the pujaris or the priests there were playing some musical instruments and they were singing some hymns in the praise of God for the devotion of God. But when he wanted to enter the temple, he was not allowed because he was a cobbler. So he went and he sat on the other side of the temple, and when he heard that people were playing the musical instruments to please the God, he also sat for meditation, and after that he thought that maybe by playing the musical instruments or doing like that act, God is pleased. But he didn't have any musical instrument. He had only the broken shoes. So he took off the shoes, and just as the people were playing the musical instrument in the same way, he also started playing with that broken shoes, understanding that he is pleasing God. And he was so much intoxicated in God's love at that time. And because the priest didn't allow him to come in the temple moved, and the door of temple turned around and it came on the side where Ravidas was sitting, and that's why the place where the temple was, and now also that temple is there, that place is called Guman, that means turned over, and Baba Jamal Singh was born in that village.
To sanu sochna chahida ki assi kithe khade hain aur sanu kehda rog lagya hoya hai हमेशा नाम की कमाई करनी चाहिए है, इस रोग तो बच के रहना चाहिए है, ये साडे परमार्थ की जड़ी कट सकती है.
So we should think that where are we standing as far as this thing is concerned and what are we doing in the meditation and we should know that this is such a bad thing which cuts the root of our spirituality.
Shining everywhere. May the journey be by His grace.